ਹਾਂਜੀ
ਇਸ ਕਰਕੇ ਕਾਫੀ ਦੇਰ ਤੋਂ ਬਾਅਦ ਹੀ ਪਤਾ ਲੱਗਿਆ ਕਿ ਮੁਕਤੀ ਦਾ ਥੋ ਹੁੰਦਾ ਹੈ, ਮੁਕਤੀ ਬਹੁਤੀ ਥੋੜੀ ਨਹੀਂ ਹੁੰਦੀ।
ਅੱਛਾ ਜੀ,
ਸੱਥਾ ਠੀਕ ਹੈ, ਬੱਬਾ ਗਲਤ ਹੈ।
ਅੱਛਾ ਜੀ,
ਉਹਦੇ ਬਾਅਦ ਬਾਕੀ ਹੌਲੀ 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 ਭੇਦ ਹੋਏ ਨੇ। ਇਸ ਕਰਕੇ ਉਹ ਕਹਿੰਦਾ ਮੁਕਤ ਥੋ ਪਾਪ ਹੈ, ਗਿਆਨ ਤੋਂ ਥੋ ਮੁਕਤੀ ਦਾ ਆਉਣਾ, ਗਿਆਨ ਤੋਂ ਮੁਕਤੀ ਦਾ ਥੋ ਹੋਇਆ, ਗਿਆਨ ਵਿੱਚ ਗੁਰਬਾਣੀ ਚ ਮੁਕਤੀ ਦਾ ਥੋ ਲਿਖਿਆ ਹੋਇਆ। ਅਗਿਆਨੀਆਂ ਨੇ ਆਪਣੀ ਮੱਤ ਨਾਲ ਹੋ ਰਹੇ ਹੋਰ ਮਤਲਬ ਹੈ ਕਰਮ ਕਾਂਡ ਬਣਾ ਲਏ, ਮੁਕਤੀ ਕਿਸੇ ਨੂੰ ਨਹੀਂ ਮਿਲੀ। ਤੇ ਗਿਆਨ ਪਦਾਰਥ ਪਹਿਲਾ ਪਦਾਰਥ ਹੈ, ਦੂਆ ਮੁਕਤ ਪਦਾਰਥ ਹੈ। ਗਿਆਨ ਪਦਾਰਥ ਗੁਰਮਤ ਦੇ ਜਿਹੜਾ ਹੈ ਨਾ ਉਪਦੇਸ਼ ਦੇ ਚੋਂ ਮਿਲਣਾ ਗਿਆਨ, ਇਹਨੂੰ ਨਾਮ ਕਹਿੰਦੇ ਆ। ਇਹ ਨਾਮ ਅਸਲ ਦੇ ਵਿੱਚ ਤਤ ਗਿਆਨ ਹੈ, ਤਤ ਵਸਤੂ ਦਾ ਗਿਆਨ ਹੈ। ਤਤ ਗਿਆਨ ਦਾ ਮਤਲਬ ਤਤ ਵਸਤੂ ਦਾ ਗਿਆਨ। ਇਹ ਤਤ ਗਿਆਨ ਹੈ ਜਿਹੜਾ ਨਾਮ ਹੈ, ਜਿਹੜਾ ਨਾਮ ਦਰਗਾਹ ਤੇ ਸਿੱਧਾ ਆਉਂਦਾ ਹੈ ਸੱਚਖੰਡ ਤੋਂ, ਉਹ ਤਤ ਹੈ। ਗੁਰਬਾਣੀ ਦਾ ਗਿਆਨ ਮਨ ਨੂੰ ਮਾਰ ਸਕਦਾ, ਮਰਨਾ ਮੁਕਤੀ ਹੈ, ਮਨ ਦਾ ਚੁੱਪ ਕਰ ਜਾਣਾ, ਮਨ ਦਾ ਸ਼ਕਤ ਹੋ ਜਾਣਾ, ਮਾਇਆ ਦੇ ਵਿੱਚੋਂ ਜਿਹੜੀ ਮਾਇਆ ਦੀ ਭੁੱਖ ਹੈ ਮਨ ਚੋਂ ਚਲੀ ਜਾਣੀ, ਇਹੀ ਮੁਕਤੀ ਹੈ। ਮਾਇਆ ਤੋਂ ਮੁਕਤੀ ਹੈ, ਕਲਪਨਾ ਤੋਂ ਮੁਕਤੀ ਹੈ, ਕਲਪਨਾ ਹੀ ਕਾਲ ਹੈ।
ਠੀਕ ਹੈ,
ਜੇ ਕਲਪਨਾ ਤੋਂ ਖਹਿੜਾ ਛੁੱਟ ਗਿਆ ਤਾਂ ਕਾਲ ਤੋਂ ਖਹਿੜਾ ਛੁੱਟ ਗਿਆ। ਮਨ ਦੀ ਇੱਛਾ ਹੀ ਮਨ ਦਾ ਕਾਲ ਹੈ। ਹੈਲੋ,
ਹਾਂਜੀ ਹਾਂਜੀ,
ਗਿਆਨ ਨਾਲ ਮਨ ਦੇ ਵਿੱਚ ਇੱਛਾਵਾਂ ਖਤਮ ਹੋ ਜਾਂਦੀਆਂ।
ਠੀਕ ਹੈ ਜੀ,
ਇਹ ਦੋ ਪਦਾਰਥ ਹੋ ਗਏ,
ਦੋ ਹੋ ਗਏ। ਹਾਂਜੀ,
ਉਹਦੇ ਬਾਅਦ ਫਿਰ ਰਾਤ ਮੈਂ ਲੋੜ ਦੀ।
ਅੱਛਾ ਜੀ,
ਨਾਨਕ ਨਾਮ ਮਿਲੇ ਤਾਂ ਜੀਵ, ਉਹ ਨਾਮ ਦਰਗਾਹ ਹੈ, ਉਹ ਨਾਮ ਤਖਤ ਹੈ। ਗੁਰਬਾਣੀ ਦਾ ਨਾਮ ਜਿਹੜਾ ਹੈਗਾ, ਗੁਰਬਾਣੀ ਦਾ ਨਾਮ ਸਮਾਇਆ ਜਿਹੜਾ ਹੈਗਾ, ਤਖਤ ਦਾ ਗਿਆਨ ਹੈ, ਉਹ ਸਿੱਧਾ ਤਖਤ ਹੈ। ਨਾਮ ਤਖਤ ਸਭ ਹੀ ਸਿਰ ਚੱਪ ਹੈ, ਉਹ ਸਾਰਿਆਂ ਦੇ ਉੱਪਰ ਹੈ। ਹੁਕਮ ਹੈ ਉਹ, ਨਾਮ ਤਖਤ ਕੀ ਹੈ ਹੁਕਮ? ਨਾਮ ਤਖਤ ਸਭ ਹੀ ਸਿਰ ਚੱਪ ਹੈ, ਸਾਰਿਆਂ ਦੇ ਸਿਰ ਤੇ ਹੁਕਮ ਹੈ ਉਹ। ਫਿਰ ਨਾਮ ਹੈ ਦੁੱਖ ਕਾਲ ਸੰਤਪ ਹੈ, ਉਹ ਸਿੱਧ ਗੋਸ਼ ਸਿੱਧਾ ਨਾਲ ਗੱਲ ਕਰਨ ਵੇਲੇ ਗੁਰੂ ਨਾਨਕ ਦੇਵ ਜੀ ਕਹਿੰਦੇ, ਉਹ ਸਿੱਧ ਕਹਿ ਰਹੇ ਗੁਰੂ ਨਾਨਕ, ਨਾਨਕ ਨਾਮ ਮਿਲੇ ਤਾਂ ਜੀਵ। ਮੁਕਤੀ ਦੇ ਅਵਸਥਾ ਵਿੱਚ ਗਿਆਨ ਨਾਲ ਸ਼ਬਦ ਮਰਿਆ, ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਇਹਦੇ ਨਾਲ ਮਨ ਭਰਦਾ, ਮੁਕਤੀ ਮਿਲਦੀ ਹੈ, ਮੁਕਤ ਹੈ, ਮਾਇਆ ਤੋਂ ਪਰੇ ਹੈ, ਮਾਇਆ ਛੱਡੀ ਹੋਈ ਹੈ, ਤਿਆਗੀ ਹੋਈ ਹੈ, ਮਰਿਆ ਹੋਇਆ, ਭੁੱਖ ਮਰੀ ਹੋਈ, ਮਾਇਆ ਦੀ ਭੁੱਖ ਮਰੀ ਹੋਈ ਹੈ, ਮਨ ਮਰਿਆ ਹੋਇਆ, ਨਾਮ ਦੀ ਭੁੱਖ ਲੱਗੀ ਹੋਈ ਹੈ, ਨਾਮ ਦੀ ਭੁੱਖ ਪੂਰੀ ਹੋਣੀ ਜੀਵਨ ਦਾ ਜੀਵਨ ਹੈ। ਨਾਨਕ ਨਾਮ ਮਿਲੇ ਤਾਂ ਜੀਵ, ਤਨ ਮਨ ਥੀਵੇ ਹਰਿਆ। ਤੀਜਾ ਪਰਾਖ ਨਾਮ ਪਦਾਰਥ ਹੈ, ਜਿਹੜਾ ਬਿਨਾਂ ਗੱਲਾਂ ਤੋਂ ਸੁਣਨ ਵਾਲੀ ਧੁਰਤੀ ਬਾਣੀ ਹੈ ਉਹ ਹੈ। ਤੇ ਚੌਥਾ ਪਦਾਰਥ ਹੈ ਜਨ ਪਦਾਰਥ, ਨਾ ਮਿਲੇ ਤਾਂ ਜੀਵਾਂ, ਨਾ ਮਿਲੇ ਤਾਂ ਜੀਵਾਂ, ਤਾਂ ਜਨ ਪਦਾਰਥ ਮਿਲੇ ਜੇ ਨਾ ਮਿਲੇ। ਨਾ ਪਦਾਰਥ ਤੀਆ ਪਦਾਰਥ ਹੈ, ਜਨ ਪਦਾਰਥ ਚੌਥਾ ਪਦਾਰਥ ਹੈ, ਇਹ ਚਾਰ ਪਦਾਰਥ ਜੇ ਕੋ ਮੰਦਾ ਹੈ ਸਭ ਜਨਾ ਕੀ ਸੇਵਾ ਲੱਗ। ਫਿਰ ਪੁੱਤਰ ਪ੍ਰਸਾਦਾ ਤੇ ਜੀ ਆ ਕੋ ਚਾਰ ਪਦਾਰਥ, ਫਿਰ ਪਿੱਛ ਲੋ ਪੁੱਛ ਲੋ ਕਿਸੇ ਗੁਰੂ ਪੰਜਵੇਂ ਪਾਤਸ਼ਾਹ ਜੀ ਉਹ ਕੀ ਇਸ਼ਾਰਾ ਕਰ ਰਹੇ ਨੇ, ਉਹ ਕਹਿ ਰਹੇ ਨੇ ਫਿਰ ਪੁੱਛ ਲੋ ਸਤਿਗੁਰ ਅਮਰਦਾਸ ਤੇ।
ਅੱਛਾ ਜੀ,
ਫਿਰ ਪੁੱਛ ਲੋ ਸਤਿਗੁਰ ਰਾਮਦਾਸ ਤੇ, ਪੁੱਛ ਲੋ ਨਾਨਕ ਤੇ, ਕਿਸੇ ਭਗਤ ਪੁੱਛ ਲੋ, ਉਹਨਾਂ ਦੀ ਸੇਵਾ ਲੱਗ ਜਾਓ, ਉਹ ਗੁਰਬਾਣੀ ਤੋਂ ਪੁੱਛ ਲੋ ਸਾਰਿਆਂ ਦੀ ਉਹ ਹੈ। ਚਾਰ ਪਦਾਰਥ ਕੀ ਹੁੰਦੇ ਨੇ, ਕਿਵੇਂ ਮਿਲਦੇ ਨੇ, ਇਹ ਸੇਵਾ ਲਾਉਂਦੀ ਹੈ ਗੁਰਬਾਣੀ, ਗੁਰ ਸੇਵਾ ਗੁਰ ਸ਼ਬਦ ਵਿਚਾਰ, ਉਹ ਸ਼ਬਦ ਵਿਚਾਰ ਕਰ ਲਓ, ਗੁਰਬਾਣੀ ਵਿਚਾਰ ਲਓ, ਚਾਰੇ ਪਦਾਰਥ ਮਿਲ ਜਾਣਗੇ। ਪਹਿਲਾਂ ਪਤਾ ਤਾਂ ਹੋਵੇ ਪਦਾਰਥ ਕਹੇ ਨੇ ਕਿਹੜੇ ਕਿਹੜੇ ਨੇ, ਅਸੀਂ ਤਾਂ ਦੁਆਲੇ ਰੱਖ ਲੈ ਚਾਰ ਪਦਾਰਥ।
ਹਾਂਜੀ, ਧਰਮ ਕਾਮ ਤੇ
ਮੋਖ। ਹੁਣ ਇਹਨਾਂ ਨੂੰ ਪੁੱਛੇ ਪਹਿਲਾਂ ਜਿਹੜਾ ਧਰਮ ਹੈ ਉਹਦੇ ਨਾਲ ਜਿਹੜਾ ਅਰਥ ਹੈ ਸਾਰੀ ਮਾਇਆ, ਧਰਮ ਦਾ ਕਹਿਣਾ ਨਾ ਖੜੀ ਹੈ, ਤੁਸੀਂ ਕਹਿਣਾ ਧਰਮ ਦਾ ਫਿਰ ਪਦਾਰਥ ਹੋ ਗਿਆ ਇਹ, ਉਹ ਮਾਇਆ ਦਾ ਬਹੁਤ ਹੈ ਛੱਡਣ ਨੂੰ ਕਹਿਣਾ ਧਰਮ, ਤੁਸੀਂ ਕਹਿਣਾ ਧਰਮ ਦੇ ਨਾਲ ਅਰਥ ਹੈ ਜੋੜਤਾ, ਧਰਮ ਨਿਸ਼ਕ੍ਰਿਯ ਕਰਤਾ ਕਹਿਣ ਨੂੰ ਧਰਮ ਹੈ, ਜੋੜ ਕੇ ਨਿਸ਼ਕ੍ਰਿਯ ਕਰਤਾ ਬੇਅਸਰ ਕਰਤਾ ਧਰਮ। ਉਧਰ ਕਾਮਨਾ ਇੱਛਾ ਮਾਇਆ ਦੀ ਭੁੱਖ, ਭੁੱਖ ਮਾਇਆ ਦੀ ਹੈ, ਬਾਲ ਦਾ ਮੁਕਤੀ ਹੈ, ਜਾਂ ਕਹਿਣਾ ਮੈਨੂੰ ਮੁਕਤੀ ਮਿਲੂਗੀ, ਰਿੰਦੀਆਂ ਰਿੰਦੀਆਂ ਦੀ ਭੁੱਖ ਹੈ, ਮੁਕਤੀ ਵੀ ਹੈ ਨਾਲ। ਧਰਮ ਇੱਧਰ ਆ ਗਿਆ ਕਾਮ ਔਰ ਮੋਖ, ਅਰਥ ਔਰ ਕਾਮਨਾ ਇਕੱਠੇ ਕਰਤੇ ਵਿਚਾਲੇ ਰੱਖਤੇ, ਮੁਕਤੀ ਔਰ ਧਰਮ ਸਾਈਡਾਂ ਤੇ ਕਰਤੇ, ਵਿਚਾਲੇ ਦੋ ਵਾੜਤੇ, ਵਿਚਾਲੇ ਦੋ ਵਿਰੋਧੀ ਵਾੜਤੇ। ਜਿੱਥੇ ਕਾਮਨਾ ਹੋਊਗੀ ਉੱਥੇ ਮੁਕਤੀ ਕਿਵੇਂ ਮਿਲਜੂ, ਜਿੱਥੇ ਮਾਇਆ ਦਾ ਮਾਇਆ ਹੋਊਗੀ ਉੱਥੇ ਮੁਕਤੀ ਕਿਵੇਂ ਮਿਲਜੂ, ਇਹ ਕਿਉਂ ਕੀਤੇ ਤੇ ਦੋਏ, ਇਹ ਅਰਥ ਕਿਉਂ ਬਦਲੇ ਤੇ, ਇਹੀ ਤਾਂ ਉਲਟੇ ਦਾ ਪਾਉਣਾ ਸੀ। ਕਸਮ ਪਾਤਸ਼ਾਹ ਕਹਿੰਦੇ ਨੇ ਕਾਮਨਾ ਅਧੀਨ ਕੈਸੇ ਪਾਵੇਂ ਸੁਭਗਤ ਕੋ, ਗਿਆਨ ਕੇ ਬਹੀਨ ਲੋ ਬਹੁ ਮਿਲ ਪ੍ਰਵੀਨ ਏਕ, ਕਾਮਨਾ ਅਧੀਨ ਕੈਸੇ ਪਾਵੇ ਭਗਵਤ ਕੋ, ਉਹ ਭਗਵੰਤ ਨੂੰ ਕਿਵੇਂ ਪਾ ਲੈਂਦਾ। ਇਹ ਜਿਹੜੇ ਲੋਕ ਨੇ ਟੀਕੇ ਨਾਲ ਜੁੜੇ ਹੋਏ ਨੇ ਨਾ, ਛੱਡਣਾ ਨਹੀਂ ਚਾਹੁੰਦੇ ਦਸ ਪਰ ਤਾਂ ਹੀ ਖਿਲਾਫ ਨੇ,
ਉਹਨਾਂ
ਨੂੰ ਪਤਾ ਜੇ ਦਸ ਪਰ ਸਾਰੇ ਬਦਲਣੇ ਪੈਣੇ ਨੇ, ਅੰਦਰ ਦਾ ਤਾਰਾਂ ਹੋਰੇ ਜੁੜੀਆਂ ਹੋਈਆਂ ਨੇ ਅੰਡਰਗਰਾਊਂਡ, ਇੱਦਾਂ ਜੁੜੀਆਂ ਹੋਈਆਂ ਨੇ ਸਾਨੂੰ ਤਾਂ ਪਤਾ ਬਹੁਤ ਦੇਰ, ਅੱਜ ਦੇ ਨੇ ਜੁੜੀਆਂ ਹੋਈਆਂ, ਬੰਦੇ ਹੀ ਉਹਨਾਂ ਦੇ ਆਏ ਹੋਏ ਨੇ, ਕਦ ਆਏ ਨੇ ਕਿਵੇਂ ਆਏ ਨੇ ਸਾਰੀ ਹਿਸਟਰੀ ਦਾ ਪਤਾ ਹੀ ਹੈ। ਆਪ ਬਬਲ ਕੋਲ ਵੀ ਪਤਾ ਪਤਾ ਲੱਗ ਜੂਗਾ, ਉਹਨਾਂ ਦਾ ਵਿਰੋਧ ਕਰਨਾ ਦੱਸਦਾ ਬਹੁਤ ਬੜੀ ਕਹਾਣੀ ਕਹਿ ਜਾਂਦਾ, ਜਿਹੜੇ ਵਿਰੋਧੀ ਨੇ ਬਹੁਤ ਬੜੀ ਕਹਾਣੀ ਕਹਿੰਦਾ ਉਹਨਾਂ ਦਾ ਵਿਰੋਧ,
ਠੀਕ ਹੈ,
ਉਹਨਾਂ ਦੇ ਵਿਰੋਧ ਦੀ ਕਹਾਣੀ ਸਾਬਤ ਹੋ ਜਾਂਦੀ ਹੈ ਗੱਲ ਕੌਣ ਇਹ। ਇੱਥੇ ਕਾਮ ਨਾਲ ਉੱਥੇ ਮੁਕਤੀ ਕਿਵੇਂ ਮਿਲ ਜੂਗੀ,
ਠੀਕ ਹੈ ਜੀ, ਹਾਂਜੀ ਠੀਕ ਹੈ ਜੀ। ਆਪਣਾ ਆਪਣਾ ਚਾਰ ਪਦਾਰਥ ਫਿਰ ਹੋ ਗਏ ਕਿਹੜੇ, ਪਹਿਲਾ ਹੋ ਗਿਆ ਆਪਣੇ ਕੋਲ ਗਿਆਨ ਪਦਾਰਥ ਜੀ,
ਗੁਰਮਤਿ ਦਾ ਗਿਆਨ, ਗੁਰਮਤਿ ਦੀ ਸੋਝੀ, ਇਹ ਤੋਂ ਮੁਕਤੀ, ਮੁਕਤੀ ਤੋਂ ਨਾਮ,
ਨਾਮ ਤੋਂ
ਸਿੱਧਾ ਬਿਨਾਂ ਕਣਾ ਤੋਂ ਸੁਣਨ ਵਾਲਾ,
ਠੀਕ,
ਉਹ ਤੋਂ ਬਾਅਦ ਜਨਮ ਪਦਾਰਥ,
ਹਾਂਜੀ ਉਹਨੂੰ ਕਿਹਾ ਫਿਰ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਹੈ ਜੀ,
ਹਾਂ ਸਤਿਗੁਰ ਕੇ ਜਨਮੇ ਗਵਨ ਮਿਟਾਇਆ,
ਉਹ ਚੌਥਾ ਪਦਾਰਥ ਹੈ ਜੀ,
ਚੌਥਾ ਪਦਾਰਥ,
ਠੀਕ ਹੈ ਜੀ,
ਉਹ ਖੱਟਣ ਤਾਂ ਆਇਆ ਹੀ ਹੈ,
ਉਹੀ ਖੱਟਣ ਆਇਆ
ਜਦੋਂ, ਇਸ ਕਰਕੇ ਕਿਹਾ ਸੀਗਾ ਅਧਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਦੇ, ਦੋ ਪਦਾਰਥ ਜਾ ਕੇ ਪੋਜ਼ਿਟਿਵ ਨੇ, ਦੋ ਪਦਾਰਥ ਬਾਲ ਲੈ ਨੈਗੇਟਿਵ, ਮੁਕਤੀ ਔਰ ਧਰਮ ਤਾਂ ਗੱਲ ਹੈਗੀ ਠੀਕ ਆ, ਵਿਚਾਲੇ ਮਾਇਆ ਔਰ ਕਾਮਨਾ ਜਿਹੜੀ ਵਿਚਾਲੇ ਬਾਲ ਲਈ, ਇਹ ਸ਼ੂਦਰੀ ਬਣ ਗਈ ਮਤ, ਇਹ ਹੈ ਆਪਣੇ ਜਾਏ ਖਾਣ ਵਾਲੀ, ਜਾਏ ਆਪਣੇ ਖਾਏ, ਸਰਪਣੀ ਹੋ ਕੇ ਉਤਰੇ, ਇਹ ਮਤੇ ਮਾਇਆ ਦੀ ਬਣ ਗਈ, ਆਪਣੀ ਮਾਇਆ, ਮਾਇਆ ਰੂਪ ਮਤ ਹੈ ਆਪਣੇ ਚੇਲਿਆਂ ਨੂੰ ਖਾਣ ਵਾਲੀ, ਇਹ ਅਧਮ ਚਟਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਦੇ, ਇਹ ਤਾਂ ਕਿਹਾ ਸੀ ਦੋ ਪਦਾਰਥ ਦੇ, ਦੋ ਪਦਾਰਥ ਦੋਹੇ ਪਦਾਰਥਾਂ ਦਾ ਵਿਰੋਧ, ਵਿਚਾਲੇ ਦੋ ਪਦਾਰਥ ਭਗਤੀਦਾਰ ਮੁਕਤੀ ਦਾ ਦੋਹਾਂ ਦਾ ਵਿਰੋਧ, ਦੋਹੇ ਪਦਾਰਥ ਕਰੀ ਜਾਂਦੇ, ਅੱਜ ਜੋ ਜੰਡਾਲੀ ਹੋ ਗਈ ਬ੍ਰਾਹਮਣੀ,
ਠੀਕ ਹੈ,
ਦੋ ਪਦਾਰਥ ਠੀਕ ਨੇ, ਦੋ ਗਲਤ ਦੇ।
ਠੀਕ ਹੈ ਜੀ।
ਐਨੀ ਮਾਇਆ ਦੇ ਮੋਹ ਤੋਂ ਬਾਹਰ ਨਿਕਲ ਨਹੀਂ ਦੇਣਾ, ਮਾਇਆ ਦੇ ਵਿੱਚ ਡੋ ਕੇ ਮਾਰਨਾ। ਇਹ ਉਹ ਮਾਇਆ ਜਿਹੜੀ ਜਾਏ ਆਪਣੇ ਖਾਏ ਆ, ਇਹ ਤਾਂ ਇਹ ਗੱਲਾਂ ਲਿਖੀ ਹੋਈ ਉਹਦੇ।
ਠੀਕ ਹੈ ਜੀ।
ਇਹ ਨਕਸ਼ਾ ਪਿਆ ਸਾਡੇ ਕੋਲ, ਇਹ ਨਕਸ਼ੇ ਦੇ ਵਿੱਚ ਅਸੀਂ ਪੜ੍ਹ ਕੇ ਦੱਸਦੇ ਹਾਂ ਵੀ ਇਹ ਗੱਲ ਸੂਤੀ ਤੇ ਸ੍ਰੇਸ਼ਟਾਈ ਰੇ ਅੰਦਰ ਚਨਾਲੀ, ਅੰਦਰ ਚੋਂ ਜਾ ਕੇ ਚਨਾਲੀ ਹੋ ਗਈ। ਦੋ ਪਦਾਰਥ ਠੀਕ ਨੇ, ਦੋ ਗੱਲ ਦੋਵਾਂ ਤੋਂ ਗੁਰਮਤ ਵਾਲੇ ਨੇ, ਦੋ ਪਦਾਰਥ
ਠੀਕ ਹੈ ਜੀ,
ਦੋ ਪਦਾਰਥ ਗੁਰਮਤ ਤੋਂ ਵਿਰੋਧੀ ਨੇ, ਫਸਾਉਣ ਵਾਲੇ ਮਾਇਆ ਚ, ਫਸਾ ਕੇ ਰੱਖਣ ਵਾਲੇ ਨੇ।
ਠੀਕ ਹੈ ਜੀ। ਹਾਂਜੀ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ।
ਜੇ ਕੋ ਆਪਣਾ ਦੁੱਖ ਮਿਟਾਵੇ, ਜੇ ਕੋ ਆਪਣਾ ਦੁੱਖ ਮਿਟਾਉਣਾ ਚਾਹੁੰਦਾ, ਸਰਕਾਰ ਨੂੰ ਛੱਡਣਾ ਚਾਹੁੰਦਾ, ਉਹਦੇ ਰੋਗ ਹੈ ਨਾ, ਉਹਦੇ ਦੀਰਗ ਰੋਗ ਹੈ। ਹਰ ਹਰ ਨਾਮ ਹਿਰਦੈ ਸਦ ਗਾਵੇ, ਸਦਾ ਹੀ ਗੁਰਬਾਣੀ ਦਾ ਗਾਇਨ ਕਰਨਾ ਚਾਹੀਦਾ, ਗੁਰਬਾਣੀ ਨੂੰ ਵਿਚਾਰਨਾ ਚਾਹੀਦਾ। ਹਾਂਜੀ।
ਜੇ ਕੋ ਆਪਣੀ ਸ਼ੋਭਾ ਲੋਰੇ ਸਾਧ ਸੰਗੀ ਇਹ ਹਉਮੈ ਛੋਰੇ।
ਦੇਖੋ ਆਪਣੀ ਸ਼ੋਭਾ ਲੋੜ ਦਾ, ਜੇ ਕਿਸੇ ਨੂੰ ਲੋੜ ਹੈ ਆਪਣੀ ਸ਼ੋਭਾ ਦੀ,
ਹਾਂਜੀ,
ਤਾਂ ਸਾਧ ਦੀ ਸੰਗਤ ਕਰਕੇ ਹਉਮੈ ਛੱਡ ਦੇ। ਹਉਮੈ ਛੱਡੇ ਬਿਨਾਂ ਸ਼ੋਭਾ ਨਹੀਂ ਹੋਣੀ। ਹਉਮੈ ਵਾਲਾ ਆਪਣੀ ਸ਼ੋਭਾ ਲੋੜਦਾ।
ਠੀਕ ਹੈ ਜੀ।
ਆਪਣੇ ਵਾਲਾ ਆਪਣੀ ਸੋਭਾ ਲੋੜਦਾ, ਉਹ ਕਹਿੰਦਾ ਜੇ ਸੋਭਾ ਲੋੜਦਾ ਹੁੱਕ ਨਹੀਂ ਛੱਡਦੇ, ਆਪੇ ਸੋਭਾ ਹੋਊਗੀ। ਸੋਭਾ ਦੀ ਭੁੱਖ ਛੱਡਦੇ, ਹੋਵੇ ਕੀ ਹੋਵੇ ਸੋਭਾ ਦੀ ਭੁੱਖ ਹੈ।
ਠੀਕ ਹੈ।
ਜੇ ਸੋਭਾ ਦੀ ਭੁੱਖ ਛੱਡਦੇ, ਮੈਂ ਸੋਭਾ ਤੇਰੇ ਪਿੱਛੇ ਪਿੱਛੇ ਫਿਰੂ। ਹਾਂ, ਇਹਦੀ ਭੁੱਖ ਛੱਡਦੇ, ਇਹਦੇ ਪਿੱਛੇ ਸੋਭਾ ਦੇ ਪਿੱਛੇ ਤੂੰ ਨਾ ਭੱਜੇ, ਤੇਰੇ ਪਿੱਛੇ ਸੋਭਾ ਭੱਜੂਗੀ।
ਠੀਕ ਹੈ।
ਉਹਦੇ ਪਿੱਛੇ ਭੱਜੇ ਨਾ, ਉਹਨਾਂ ਨੂੰ ਬਦਲ ਵੀ ਮਿਲੀ ਹੈ।
ਸਾਧ ਸੰਗੀ ਤੋਂ ਦੱਸੋ ਜੀ, ਫਿਰ ਦੁਬਾਰਾ ਸਾਧ ਸੰਗੀ ਤੋਂ ਕੀ ਭਾਵ ਬਣਦਾ? ਦੇਖੋ ਬਾਹਰ ਸਾਧ ਲੱਭੀ ਹੈ,
ਆਪਣੇ ਇੱਕ ਮਨ ਇੱਕ ਚਿੱਤ ਹੋ ਕੇ,
ਠੀਕ ਹੈ ਜੀ,
ਆਪਣੇ ਮੂਲ ਨਾਲ ਜੁੜ ਕੇ, ਮੂਲ ਨਾਲ ਜੁੜ ਕੇ ਹੁਣ ਵੀ ਛੱਡ ਗਏ।
ਠੀਕ ਹੈ ਜੀ। ਹਾਂਜੀ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਨੀ ਪਰੈ।
ਜੇ ਕਿਸੇ ਨੂੰ ਕਹਿੰਦੇ ਜਨਮ ਮਰਨ ਤੋਂ ਡਰ ਲੱਗਦਾ, ਜਿਹੜੇ ਸਾਧ ਆਪਣੇ ਅੰਤਰ ਆਤਮਾ ਦੀ ਛੱਡ ਚਲੇ ਜਾਓ, ਉੱਥੇ ਜਨਮ ਮਰਨ ਕੱਟਿਆ ਜਾਂਦਾ, ਸਾਧ ਜਨਾ ਕੀ ਸ਼ਰਨੀ ਪਰੈ। ਅੱਧੇ ਇੱਕ ਗੱਲ ਹੋਰ ਹੈ, ਇੱਥੇ ਤੱਕ ਦੋ ਪਦਾਰਥ ਦੀ ਗੱਲ ਹੈ। ਦੇਖੋ ਜਨਮ ਮਰਨ ਤੇ ਡਰ ਹੈ, ਮੁਕਤੀ ਮਿਲ ਗਈ, ਜਨਮ ਮਰਨ ਕੱਟਿਆ ਗਿਆ, ਪਰ ਇਸ ਤੋਂ ਅੱਗੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ,
ਅੱਗੇ ਦੋ ਪਦਾਰਥ
ਰੱਬ ਅਗਲਾ, ਪ੍ਰਭ ਦਰਸ ਪਿਆਸਾ, ਜਿਹਨੂੰ ਸ਼ਬਦ ਗੁਰੂ ਦੀ ਫਿਰ ਪਿਆਸ ਹੈ, ਨਾਨਕ ਤਾਰੇ ਵੱਲ ਵੱਲ ਪਿਆਸ ਹੈ। ਉਹਨਾਂ ਦੇ ਤਾਂ ਕਹਿਣਾ ਕੀ ਹੈ, ਕਹਿੰਦਾ ਉਹਨਾਂ ਦੇ ਤਾਂ ਬਲਿਹਾਰੀ ਬਲਿਹਾਰੀ ਕੁਰਬਾਨ ਕੁਰਬਾਨ ਜਾਂਦੇ ਹਨ, ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ, ਉਹਨਾਂ ਵਾਲੇ ਵੀ ਕੁਝ ਕਿਹਾ ਜਾ ਸਕਦਾ, ਨਾਨਕ ਇੰਨਾ ਹੀ ਕਹਿ ਸਕਦਾ ਮੈਂ ਉਹਨਾਂ ਦੇ ਕੁਰਬਾਨ ਜਾਂਦੂ। ਇਹਨਾਂ ਨੂੰ ਚੌਥੇ ਪਦਾਰਥ ਦੀ ਲੋੜ ਪੈਗੀ ਨਾ, ਨਾਮ ਪਦਾਰਥ ਦੀ ਲੋੜ, ਤੀਜੇ ਪਦਾਰਥ ਦੀ ਲੋੜ ਹੈ, ਨਾਮ ਪਦਾਰਥ ਦੀ, ਇਹ ਪਤਾ ਉਹਨਾਂ ਨੂੰ ਮਿਲੇ ਜਾਣੇ, ਜਨਮ ਤਾਂ ਸਿੱਕੇ ਦਾ ਦੂਆ ਪਹਿਲੂ ਹੈ, ਇਹਨਾਂ ਨੂੰ ਨਾਮ ਦੀ ਲੋੜ ਪੈਗੀ ਨਾ, ਜਾਤਾ ਇਹ ਤੋਂ ਜ਼ਿਆਦਾ ਨਹੀਂ ਕੁਛ ਕਿਹਾ ਜਾ ਸਕਦਾ ਉਹਦੇ ਬਾਰੇ।
ਠੀਕ ਹੈ। ਹਾਂਜੀ ਹਾਂਜੀ। ਛੇਵਾਂ ਪਦਾ ਸ਼ੁਰੂ ਹੈ ਜੀ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗੀ ਜਾਂ ਕਾ ਮਿਟੇ ਅਭਿਮਾਨ।
ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਰੇ ਪੁਰਖਾਂ ਦੇ ਵਿੱਚ ਉਹ ਪੁਰਖ ਪ੍ਰਧਾਨ ਹੈ, ਸਾਧ ਸੰਗੀ ਆਪਣੇ ਸਾਧ ਦਾ ਜਿਹੜਾ ਸੰਗੀ ਹੋ ਗਿਆ, ਇੱਕ ਬੰਦ ਇੱਕ ਚਿੱਤ ਰਹਿੰਦਾ, ਆਪਣੇ ਮੂਲ ਨਾਲ ਜੁੜਿਆ ਹੋਇਆ ਰਹਿੰਦਾ, ਜਾਂ ਕਾ ਮਿਟੇ ਅਭਿਮਾਨ। ਦੇਖੋ ਨਾ ਉੱਪਰ ਕਿਹਾ ਸੀ ਅਭਿਮਾਨ ਬਟਾਲਾ, ਜਿਹਨੇ ਬਚਾ ਲਿਆ ਉਹਦੀ ਗੱਲ ਚੱਲ ਪਈ ਆ। ਹੂੰ ਹੂੰ ਜਿਹਨੇ ਬਚਾ ਲਿਆ ਉਹਦੀ ਗੱਲ ਚੱਲ ਪਈ ਅੱਗੇ। ਜਿਹਨੇ ਆਪਣਾ ਮਨ ਸਾਧ ਲਿਆ, ਆਪਣੇ ਮੂਲ ਨਾਲ ਜੁੜ ਗਿਆ, ਆਪਣੇ ਮੂਲ ਨਾਲ ਜੁੜਿਆ ਰਹਿੰਦਾ, ਆਪਣੇ ਸਤਗੁਰ ਦੇ ਭਾਣੇ ਚੱਲਦਾ, ਜਿਹੜਾ ਗੁਰ ਕੇ ਭਾਣੇ ਚੱਲਦਾ ਹੈ, ਆਪਣਾ ਸੰਸਾਰ ਛੱਡ ਕੇ, ਆਪਣੀ ਮਰਜ਼ੀ ਛੱਡ ਕੇ, ਉਹ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਜਿਹਨੇ ਬਾਕੀ ਦੁਨੀਆਂ ਦੇ ਵਿੱਚ ਪੁਰਖ ਕੌਣ ਹੁੰਦਾ? ਪੁਰਖ ਹੁੰਦਾ ਉਹ ਪ੍ਰਚਾਰਕ, ਉਹ ਮਤ ਦਾ ਪ੍ਰਚਾਰਕ ਜਿਹੜਾ ਮਤ ਦਾ ਸ੍ਰੇਸ਼ਟ ਹੋਵੇ, ਜਿਹੜਾ ਕਿਸੇ ਵੀ ਮਤ ਦਾ ਸਭ ਤੋਂ ਵੱਡਾ ਹੋਵੇ ਨਾ, ਉਹ ਪੁਰਖ ਹੁੰਦਾ। ਦੂਜਿਆਂ ਨਾਲ ਗਿਆਨ ਪੂਰਾ ਕਰ ਰਿਹਾ ਹੁੰਦਾ ਨਾ ਉਹ,
ਠੀਕ ਹੈ ਜੀ।
ਮਤਾਂ ਨੇ ਜਿੰਨੇ ਉਹਨਾਂ ਦੇ ਗੁਰੂ ਨੇ, ਉਹਨਾਂ ਸਾਰਿਆਂ ਗੁਰੂਆਂ ਚੋਂ ਪ੍ਰਧਾਨ ਕੌਣ ਹੁੰਦਾ? ਕਿਹਨੇ ਆਪਣਾ ਸੰਸਾਰ ਬਣਾ ਕੇ ਜਿਹੜਾ ਗੁਰਕੇ ਬਣ ਜਾਂਦਾ, ਗੁਰਮੁਖ ਗੁਰਸਿੱਖ, ਉਹ ਗੁਰਸਿੱਖ ਹੈ, ਗੁਰਸਿੱਖ ਦੀ ਐਡੀ ਪਦਵੀ ਹੈ, ਆਪਣੇ ਮੂਲ ਨਾਲ ਜੁੜ ਕੇ ਜਿਹੜਾ ਹੰਕਾਰ ਦੂਰ ਕਰ ਲੈਂਦਾ, ਉਹ ਸਾਰਿਆਂ ਚ ਪ੍ਰਧਾਨ। ਹਾਂਜੀ,
ਆਪਸ ਕੋ ਜੋ ਜਾਣੇ ਨੀਚਾ ਸੋਊ ਗਣੀਏ ਸਭ ਤੇ ਉੱਚਾ।
ਆਪਣੇ ਆਪ ਨੂੰ ਜਿਹੜਾ ਨੀਚਾ ਜਾਣ ਕੇ ਚੱਲਦਾ, ਨੀਚਾ ਬਣਦਾ, ਜਿਹੜਾ ਆਪਣੇ ਆਪ ਨੂੰ ਦਾਸ ਕਹਿੰਦਾ, ਦਾਸ ਬੁੱਝਦਾ ਹੈ ਅੰਦਰੋਂ, ਸੋਊ ਗਣੀਏ ਸਭ ਤੇ ਉੱਚਾ, ਉਹ ਸਮਝੋ ਸਭ ਤੇ ਉੱਚਾ ਹੈ ਅਸਲ ਚ। ਉਹ ਜਿਹੜੇ ਜਿੰਨੇ ਵੀ ਦੁਨੀਆ ਦੇ ਵਿੱਚ ਵੱਡੇ ਆਦਮੀ ਨੇ ਨਾ, ਪੰਡਤ ਸੂਰ ਛਤਰਪਤੀ ਰਾਜੇ, ਜਿਹੜੇ ਸਾਰਿਆਂ ਚੋਂ ਵੱਡਾ, ਉਹ ਭਗਤ, ਉਹ ਭਗਤ ਹੈ, ਭਗਤ ਬਰਾਬਰ ਹੋਰ ਨਾ ਹੋਵੇ, ਉਹਦੇ ਬਰਾਬਰ ਕੋਈ ਨੀ, ਪਰ ਉਹ ਕਹਿੰਦਾ ਆਪਣੇ ਦਾਸ ਨੂੰ, ਉਹ ਦਾਸ ਹੈ, ਨਾਨਕ ਤਾਹੀ ਦਾਸ ਹੈ, ਗੋਬਿੰਦ ਤਾਹੀ ਦਾਸ ਹੈ, ਕਬੀਰ ਤਾਹੀ ਦਾਸ ਹੈ, ਉਹ ਦਾਸ ਨੇ, ਦਰਗਾਹ ਚ ਕਹਿੰਦੇ ਨੇ ਵੱਡੇ ਨੇ, ਗੁਰਮੁਖ ਕਹਿੰਦੇ ਨੇ ਵੱਡੇ ਉਹਨਾਂ ਨੂੰ, ਗੁਰਮੁਖ ਮੰਨਦੇ ਨੇ ਵੱਡੇ, ਸੰਸਾਰ ਨੀ ਮੰਨਦਾ ਵੱਡੇ ਉਹਨਾਂ ਨੂੰ, ਤਾਂ ਵਾਂਗੇ ਉਹਨਾਂ ਨੇ ਸੰਸਾਰ ਤੇ ਕੀ ਲੈਣਾ, ਸੰਸਾਰ ਵੱਡੇ ਬਣਦਾ ਨਹੀਂ ਬਣਦਾ ਉਹਨਾਂ ਨੇ ਕੀ ਲੈਣਾ, ਵੱਡਾ ਤਾਂ ਉਹ ਹੈ ਜਿਹਨੂੰ ਦਰਗਾਹ ਚ ਵੱਡਾ ਮੰਨਿਆ ਜਾਂਦਾ, ਕਿਹਨੂੰ ਵੱਡਾ ਬੋਲਦੇ ਨੇ, ਕਿਹਨੂੰ ਛੋਟਾ ਬੋਲਦੇ ਨੇ, ਉਹਦਾ ਫਿਕਰ ਹੈ ਉਹਨਾਂ ਨੂੰ, ਹਾਂ ਦਾ ਇੱਥੇ ਦਾ ਨੀ ਫਿਕਰ,
ਹਾਂਜੀ। ਜਾ ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ।
ਜਿਹਦਾ ਮਨ ਸਗਲ ਕੀ ਰੀਨਾ, ਸਗਲ ਕੀ ਰੀਨਾ ਕੀ ਹੈ?
ਅੱਛਾ ਜੀ,
ਉਹ ਐਸੀ ਦਵਾਈ ਬਰੀਕ ਹੈ, ਮਿਹਦੀ ਕਰਕੇ ਘਾਲਿਆ ਕਬੀਰ ਕਹਿੰਦਾ, ਆਪ ਪਸਾਏ ਪਸਾਏ, ਆ ਮਨ ਨੂੰ ਮਿਹਦੀ ਵਰਗਾ ਬਣਾਤਾ, ਡਲੀ ਨੀ ਕੋਈ ਛੱਡੀ, ਤਾਂ ਕਿ ਕਿਸੇ ਦੀ ਅੱਖ ਚ ਨਾ ਰੜਕੇ ਇਹ। ਐਸੀ ਸਗਲ ਕੀ ਰੀਨਾ, ਜਿਹੜੀ ਬੁੱਧੀ ਮਰਜ਼ੀ ਪਾ ਦੋ ਉਹਨੂੰ ਗਿਆਨਵਾਨ ਕਰ ਦਿੰਦਾ, ਉਹਦੀ ਰੋਸ਼ਨੀ ਤੇਜ਼ ਕਰ ਦਿੰਦਾ। ਸਗਲ ਕੀ ਰੀਨਾ ਦਾ ਮਤਲਬ ਇਹ ਹੈ, ਕਿਸੇ ਮਤ ਦੀ ਬੁੱਧੀ ਹੋਵੇ, ਜੇ ਗੁਰਮਤ ਦੀ ਸੋਝੀ ਰੂਪੀ ਸੁਰਮਾ ਉਹ ਬੁੱਧੀ ਚ ਪੈ ਜਾਵੇ, ਜਦੇ ਜਰਾ ਤੇਜ ਹੋ ਜਾਂਦੀ ਹੈ, ਜਦੇ ਗਿਆਨ ਪ੍ਰਗਟ ਹੋ ਜਾਂਦਾ, ਹੋ ਜਾ ਜਾਂਦੀ ਹੈ ਵੀ ਉਹ ਅੱਛਾ ਆਹ ਗੱਲ ਹੈ ਜੀ, ਇਹ ਮਤ ਉਹਦੀ ਜਦੇ ਬੁੱਧੀ ਤੇਜ ਹੋ ਜਾਂਦੀ ਹੈ। ਸਗਲ ਕੀ ਸਾਰੀਆਂ ਮਤਾਂ ਵਾਸਤੇ ਰੋਸ਼ਨੀ ਦਾਇਕ ਹੈ, ਇਹ ਸੁਰਮਾ ਕਿਸੇ ਵੀ ਅੱਖ ਨੂੰ ਅਲਰਜੀ ਨਹੀਂ ਕਰਦਾ ਹੈ, ਨਿਗਾਹ ਨਹੀਂ ਘਟਾਉਂਦਾ, ਕਿਸੇ ਦੀ ਬੁਲਾਉਂਦਾ ਹੀ ਹੈ, ਸਭ ਦੀ, ਸਭ ਦਾ ਗਿਆਨ ਵਰਧਕ ਹੈ, ਸਭ ਨੂੰ ਗਿਆਨ ਦਿੰਦਾ ਸਾਰੀਆਂ ਮਤਾਂ, ਜਿਸ ਕਾ ਮਨ ਹੋਏ ਸਗਲ ਕੀ, ਸਾਰਿਆਂ ਦਾ ਭਲਾ ਕਰਨ ਵਾਲਾ ਹੋਵੇ ਜਿਹਦਾ ਮਨ, ਸਾਰਿਆਂ ਦਾ ਭਲਾ ਸੋਚਣ ਵਾਲਾ ਹੋਵੇ, ਸਾਰਿਆਂ ਦਾ ਭਲਾ ਕਰਨ ਦੇ ਸਮਰੱਥ ਵੀ ਹੋਵੇ, ਉਹ ਸਗਲ ਕੀ।
ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ,
ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ, ਉਹਨੂੰ ਪਤਾ ਹਰ ਨਾਮ ਸਾਰਿਆਂ ਦੇ ਹਿਰਦੇ ਚ, ਉਹਨੇ ਖੋਜ ਲਿਆ। ਅੰਤਰਾਤਮਾ ਦੀ ਆਵਾਜ਼ ਸਾਰਿਆਂ ਦੇ ਹਿਰਦੇ ਚ, ਉਹਨੂੰ ਪਤਾ ਇਸ ਗੱਲ ਦਾ। ਉਹਦੀ ਗੱਲ ਸਾਰਿਆਂ ਨਾਲ ਤਾਂ ਮੇਲ ਖਾਂਦੀ ਹੈ, ਸਾਰਿਆਂ ਦੇ ਅੰਦਰ ਹੈ ਨਾਮ, ਸੱਚ ਸਾਰਿਆਂ ਦੇ ਅੰਦਰ ਹੈ। ਅੰਤਰਾਤਮਾ ਦੀ ਆਵਾਜ਼ ਨੂੰ ਟੁੰਬਦੀ ਹੈ ਇਹ ਗੱਲ ਗੁਰਮਤਿ ਦੀ, ਜੇ ਸਹੀ ਗੁਰਮਤਿ ਦੀ ਸੋਝੀ ਹੈ ਨਾ ਜਿਹੜੀ ਸਹੀ ਗੱਲ, ਉਹ ਤਾਂ ਨੀ ਕਿਸੇ ਨੂੰ ਬੁਰੀ ਲੱਗਦੀ। ਜੇ ਗੱਲ ਸਹੀ ਨੀ, ਅਸੀਂ ਕੋਈ ਹੋਰ ਬਲੰਬਾ ਲਾਇਆ, ਫੇਰ ਕੋਈ ਆਦਮੀ ਨੂੰ ਲੱਗਦੀ ਹੈ। ਇਹਦੇ ਸੰਪਰਦਾਇ ਅਰਥ ਨੇ ਸਾਡੇ ਕੋਲ, ਸਾਡੇ ਤਾਂ ਗਿਆਨੀ ਵੀ ਆਪਣੇ ਆਪ ਨੂੰ ਸੰਪਰਦਾਇ ਕਹਿੰਦੀਆਂ ਨੇ। ਜੇ ਸੰਪਰਦਾਇ ਹੋ ਤੁਸੀਂ ਦਾਈ ਹੋ ਤਾਂ ਗੁਰਮਤ ਨੀ, ਗੁਰਮਤ ਵਾਲੇ
ਠੀਕ
ਹੈ। ਉਹ ਤਾਂ ਇੱਕ ਬੌਂਡਰੀ ਦੇ ਬੰਦਾ ਸੰਪਰਦਾਇ ਤਾਂ ਸਿੱਖ ਕੋਈ ਕੌਮ ਨਹੀਂ ਹੈ, ਜਿਹੜੇ ਸਿੱਖ ਨੂੰ ਕੌਮ ਕਹਿੰਦੇ ਸੰਪਰਦਾਇ ਆਦਮੀ ਦੇ, ਸਿੱਖ ਕੋਈ ਸੰਪਰਦਾਇ ਨਹੀਂ।
ਠੀਕ ਹੈ,
ਸਿੱਖ ਤਾਂ ਇੱਕੋ ਹੀ ਸ੍ਰਿਸ਼ਟੀ ਸਾਰੀ ਸਿੱਖੇ ਨੇ। ਛੋਟੀ ਸਗਲ ਸ੍ਰਿਸ਼ਟ ਕਾਰਨ ਕੋ, ਤੁਸੀਂ ਕਹਿੰਦਾ ਕਹਿ ਸਕਦੇ ਹੋ ਸਿੱਖ ਕੌਮ ਅਲੱਗ ਹੈ। ਗੁਰਗੀਆਂ ਅਲੱਗ ਸੰਪਰਦਾਇ ਨੇ ਜਿਹੜੇ, ਬਾਕੀ ਮਤਾਂ ਸਭ ਸੰਪਰਦਾਇ ਨੇ। ਗੁਰਮਤ ਸੰਪਰਦਾਇ ਮਤ ਨਹੀਂ ਹੈ, ਗੁਰਮਤ ਅੰਤਰਾਤਮਾ ਦੀ ਆਵਾਜ਼ ਹੈ, ਸਭ ਦੇ ਅੰਦਰ ਹੈ। ਹਰ ਹਰ ਨਾਮ ਤੇ ਵੀ ਘੱਟ ਘੱਟ ਕੀ ਦੋ, ਘੱਟ ਘੱਟ ਦੇ ਪਿੱਛੇ ਹੈ ਹਰਜੂ। ਤੁਸੀਂ ਸੰਪਰਦਾਇ ਕਿਵੇਂ ਕਹਿ ਸਕਦੇ ਹੋ? ਸੰਪਰਦਾਇ ਕਹਿਣ ਵਾਲੇ ਨੂੰ ਗੁਰਮਤ ਦੀ ਸਮਝ ਨਹੀਂ ਹੈ, ਸਮਝ ਨਹੀਂ ਆਈ, ਕਿਸੇ ਹੋਰ ਮਤ ਦਾ ਪ੍ਰਭਾਵ ਹੈ। ਕਹੋ ਜੀ,
ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ।
ਜਿਹਨੇ ਆਪਣੇ ਮਨ ਤੋਂ ਸਾਰਿਆ ਬੁਰਾਈ ਮਿਟਾਤੀ, ਮਨ ਆਪਣੇ ਤੇ ਬੁਰਾ ਮਿਟਾਨਾ,
ਹਾਂਜੀ,
ਇਹਦੇ ਮਨ ਇਹਨੂੰ ਕੋਈ ਬੁਰਾ ਲੱਗਦਾ ਹੀ ਨਹੀਂ, ਤੇ ਫਿਰ ਉਹ ਕੌਮ ਕਿਵੇਂ ਕਹਿ ਦੂਗਾ ਉਹਨੂੰ ਕੋਈ ਵੀ ਨੀ ਬੁਰਾ ਲੱਗਦਾ? ਸਿੱਖਾਂ ਨੂੰ ਤਾਂ ਗੈਰ ਸਿੱਖ ਬੁਰੇ ਲੱਗਦੇ ਨੇ, ਜਿਹੜੇ ਆਪਣਾ ਨੂੰ ਸਿੱਖ ਮੰਨਦੇ ਨੇ ਨਾ, ਉਹਨਾਂ ਨੂੰ ਸਿੱਖ ਚੰਗੇ ਲੱਗਦੇ ਨੇ। ਗੈਰ ਸਿੱਖ ਜਿਹੜੇ, ਗੈਰ ਸਿੱਖ ਦਾ ਮਤਲਬ ਗੈਰ ਸਿੱਖ ਨੀ ਕੋਈ ਵੀ ਹੈਗਾ, ਉਹਨਾਂ ਦੇ ਹਿਸਾਬ ਨਾਲ ਗੈਰ ਸਿੱਖ ਨੇ ਜਿਹੜੇ, ਉਹਨਾਂ ਦੇ ਹਿਸਾਬ ਨਾਲ ਗੁਰਬਾਣੀ ਵੀ ਗੈਰ ਸਿੱਖ ਸਿਰ ਬੁਰਦੀ। ਗੁਰਬਾਣੀ ਦਾ ਕਹਿੰਦੀ ਹਰ ਹਰ ਲੋਕ ਦਿਨ ਘੱਟ ਘੱਟ ਚੀਜ਼ ਨੂੰ ਘੱਟ ਘੱਟ ਕੇ ਹਰ ਜੂ ਬਸਦਾ, ਗੈਰ ਸਿੱਖ ਤਾਂ ਕੋਈ ਵੀ ਨੀ ਹੈ। ਲੋੜ ਹੈ ਉਹਦੀ ਆਤਮ ਨੂੰ ਜਗਾਉਣ ਦੀ, ਲੋੜ ਹੈ ਉਸ ਆਦਮੀ ਨੂੰ ਸਮਝਾਉਣ ਦੀ, ਭਾਈ ਤੂੰ ਵੀ ਸਿੱਖ ਹੈ। ਪਰ ਅਸੀਂ ਤਾਂ ਫਤਵਾ ਦੇ ਤਾਂ ਤੂੰ ਤਾਂ ਸਿੱਖੇ ਨੀ, ਮੈਂ ਉਹ ਸਿੱਖਾਂ, ਮੇਰੇ ਦਾਣੀ ਹੈ, ਮੇਰੇ ਕੇਸ ਨੇ, ਮੇਰੀ ਕਿਰਪਾਨ ਪਾਈ ਹੋਈ ਹੈ। ਗੁਰਮਤ ਤੋਂ ਵਿਰੋਧੀ ਪ੍ਰਚਾਰ ਕਰਤਾ ਸੀ, ਬਹੁਤ ਬੜੇ ਅਪਰਾਧੀ ਹਾਂ ਅਸੀਂ ਇਸ ਵਕਤ। ਗੁਰੂ ਦੀ ਨਗਾਹ ਚ ਗੁਰੂ ਦੀ ਦਰਗਾਹ ਤਾਂ ਅਸੀਂ ਅਪਰਾਧੀ ਹਾਂ, ਆਪਣੇ ਆਪ ਨੂੰ ਅਸੀਂ ਬੁਲੀਏ ਨਾ ਬੁਲੀਏ, ਕੋਈ ਵੀ ਨੀ ਮੰਨਦਾ ਆਪਣੇ ਆਪ। ਕੁਰਬਾਨੀ ਦੇ ਜੇ ਦ੍ਰਿਸ਼ਟੀਕੋਣ ਤੋਂ ਦੇਖੀਏ ਨਾ, ਇਮਾਨਦਾਰੀ ਨਾਲ ਫਿਰ ਅਪਰਾਧੀ ਹਾਂ। ਲੋੜ ਹੈ ਹੁਣ ਵਿਚਾਰਨ ਦੀ ਇਸ ਗੱਲ ਨੂੰ, ਅਸੀਂ ਆਪ ਸਿੱਖ ਹੋ ਕੇ ਗੁਰਮਤ ਤੋਂ ਖਰਾਬ ਖੜੇ ਹਾਂ, ਗਲਤੀ ਨਾਲ ਖੜੇ ਹਾਂ, ਚਲੋ ਭੁਲੇਖੇ ਨਾਲ ਖੜੇ ਹਾਂ, ਪਰ ਸਾਨੂੰ ਸਾਡਾ ਹੀ ਫਰਜ਼ ਬਣਦਾ ਗੁਰਮਤ ਦਾ ਪ੍ਰਚਾਰ ਕਰਨ ਦਾ। ਅਸੀਂ ਪਿਛਲੀ ਮਾਫੀ ਮੰਗੀਏ, ਪਿਛਲੇ ਔਗਣ ਬਖਸ਼ਾਈਏ, ਪਰਮੇਸ਼ਰ ਨੂੰ ਕਹੀਏ ਅੱਗੇ ਮਾਰਗ ਪਾਵਾ, ਪਿਛਲੇ ਔਗਣ ਬਖਸ਼ ਲੈ, ਅੱਗੇ ਮਾਰਗ ਪਾਵਾ। ਕੋਈ ਨੀ ਬਖਸ਼ਣ ਯੋਗ ਹੈ, ਜਿਹੜਾ ਗਲਤੀ ਹੋਣੀ ਤਾਂ ਇਨਸਾਨ ਤੇ ਕੋਈ ਵੱਡੀ ਗੱਲ ਨਹੀਂ, ਭੁੱਲਣਾ ਤਾਂ ਸਭ ਕੋਲ, ਭੁੱਲ ਗੁਰੂ ਕਰਤਾਰ, ਗੁਰੂ ਕਰਤਾਰ ਤਾਂ ਭੁੱਲ ਹੈ। ਪੱਖੇ ਜਾ ਸਕਦੇ ਨੇ ਜੇ ਹੁਣ ਵੀ ਸਿੱਧੇ ਮਾਰਗ ਤੇ ਆ ਜਾਣ, ਕੋਈ ਕੁਛ ਨੀ ਵਿਗੜਿਆ, ਅਜੇ ਉਹ ਕੁਛ ਵਿਗੜਿਆ ਨਹੀਂ, ਸਾਰ ਗੁਣ ਗਾਵ ਹੈ, ਉਹ ਵਿਗੜਿਆ ਕੱਖ ਵੀ ਨੀ ਹੈਗਾ। ਜੇ ਹੁਣ ਵੀ ਆ ਜਾਓ ਰਸਤੇ ਤੇ ਕੀ ਵਿਗੜ ਗਿਆ? ਹਾਂਜੀ,
ਸੁਖ ਦੁੱਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ।
ਸੁਖ ਦੁੱਖ ਜਨ ਸਮ ਦ੍ਰਿਸ਼ਟੇਤਾ, ਜਿਹੜਾ ਹਰਦਾ ਜਨ ਹੈ ਸੁਖ ਦੁੱਖ ਨੂੰ ਇੱਕੋ ਹੀ ਨਿਗਾਹ ਨਾਲ ਦੇਖਦਾ, ਉਹ ਸੁਖ ਦੁੱਖ ਉਹਦੇ ਖਾਤਰ ਦੋ ਇੱਕੋ ਹੀ, ਸੰਸਾਰ ਦੀ ਕੋਈ ਮਤ ਸੁਖ ਦੁੱਖ ਨੂੰ ਇੱਕ ਨਹੀਂ ਬੁੱਧੀ, ਗੁਰਮਤ ਬੰਦੀ ਹੈ। ਜਿਹੜੇ ਗੁਰਮਤ ਦੇ ਧਾਰਨੀ ਨੇ ਉਹ ਤਾਂ ਇੱਕ ਬੰਦੇ ਨੇ, ਜਿਹੜੇ ਸਿੱਖ ਇੱਕ ਨਹੀਂ ਮੰਨਦੇ ਉਹਨਾਂ ਦੀ ਕਿਤੇ ਨਾ ਕਿਤੇ ਫਿਰ ਕਮੀ ਹੈ। ਗੁਰਮਤ ਦੇ ਮੰਨਣ ਸਮਝਣ ਚ ਕਮੀ ਹੈ, ਉਹ ਕਮੀ ਨੂੰ ਦੂਰ ਕਰਨਾ ਚਾਹੀਦਾ ਸਿੱਖ ਕੌਣ ਵਾਸਤੇ ਸਭ ਕਰਕੇ ਮੰਨਣਾ ਚਾਹੀਦਾ। ਨਾਨਕ ਪਾਪ ਪੁੰਨ ਨਹੀਂ ਲੇਪਾ, ਜੇ ਸੁਖਾਲ ਦੁੱਖ ਨੂੰ ਸਮਾਨ ਮੰਨ ਲਈਏ ਪਾਪ ਪੁੰਨ ਦਾ ਲੇਪ ਚੜਦਾ ਹੀ ਨਹੀਂ, ਫਿਰ ਪਾਪ ਨਹੀਂ ਲੱਗਦਾ, ਪਾਪ ਪੁੰਨ ਨਹੀਂ ਲੱਗਦਾ ਸਾਨੂੰ। ਸੁੱਖ ਦੁੱਖ ਨੂੰ ਸਭ ਕਰਕੇ ਮੰਨਣ ਵਾਲਿਆਂ ਨੂੰ ਪਾਪ ਨਹੀਂ ਚੜਦਾ ਕੋਈ ਵੀ, ਨਾ ਪੁੰਨ ਨਾ ਪਾਪ ਇਹਦਾ ਲੇਪ ਲੱਗਦਾ ਹੀ ਨਹੀਂ। ਹਾਂਜੀ
ਹਾਂਜੀ, ਨਿਰ ਧਨ ਕੋ ਧਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ।
ਜੇ ਸੰਸਾਰ ਚ ਕੋਈ ਨਿਰ ਧਨ ਹੋਵੇ ਉਹ ਤੇਰਾ ਨਾਉ ਹੈ, ਉਹ ਧਨ ਹੈ ਉਹਦੇ ਵਾਸਤੇ। ਨਿਰ ਧਨ ਕੋ ਧਨ ਤੇਰੋ ਨਾਉ, ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਉਹ ਨਿਰਧਨ ਜਿਹਦੇ ਕੋਲ ਨਾਂ ਹੈ ਨੀ, ਕਮਾਲ ਹੈ ਉਹ, ਜਿਹਦੇ ਕੋਲ ਤੇਰਾ ਨਾਮ ਹੈ, ਤੇਰਾ ਗੁਣ ਹੈ, ਤੇਰਾ ਗਿਆਨ ਹੈ, ਗੁਰਮਤ ਦੀ ਸੋਝੀ ਹੈ, ਗੁਰਮਤ ਵਾਲੇ ਗੁਣ ਹਨ, ਉਹ ਧਨਵਾਨ ਹੈ। ਹੋਰ ਦੁਨਿਆਵੀ ਧਨ ਜਿੰਨਾ ਮਰਜ਼ੀ ਹੋਵੇ ਤੇ ਸੋਝੀ ਗੁਰਬਾਣੀ ਦੀ ਨੀ, ਫਿਰ ਨਿਰਧਨ ਪਰਮੇਸ਼ਰ ਦੀ ਨਗਾਜ ਨਿਰਧਨ। ਜਿਹੜਾ ਦ੍ਰਿਸ਼ਟੀਕੋਣ ਦਰਗਾਹ ਦਾ ਉਹਦੇ ਹਿਸਾਬ ਨਾਲ ਨਿਰਧਨ। ਗੁਰਬਾਣੀ ਦਰਗਾਹ ਚ ਬੋਲੀ ਹੋਈ ਹੈ, ਇੱਥੇ ਨੀ ਬੋਲੀ ਨਹੀਂ ਹੈ, ਇੱਥੇ ਆਹੀ ਗੱਲ ਦਾ ਹੈਗਾ ਉਲਟ ਫੇਰ ਪੈਂਦਾ। ਅਸੀਂ ਆਪਣੀ ਬੋਲੀ ਦੀ ਅਰਥ ਲਾਉਂਦੇ ਹਾਂ, ਬੋਲੀ ਦਰਗਾਹ ਦੀ ਹੈ, ਸੱਜਣ ਦੀ ਬੋਲੀ ਹੈ। ਉੱਥੇ ਨਿਰਧਨ ਬੋਲਦੇ ਨੇ ਜਿਹਦੇ ਕੋਲ ਨਾਮ ਨਹੀਂ ਹੈ, ਉਹ ਨਿਰਧਨ ਵੀ ਹੈ, ਸਨਾਤ ਨੀਚ ਵੀ ਹੈ। ਖਸਮ ਸਾਰੇ ਤੇ ਕਮਜਾਤ ਨਾਨਕ ਨਾਮ ਹੈ, ਬਹੁਤ ਸਨਾਤ ਨਾਮ ਤੋਂ ਪਹਿਲਾਂ ਸਾਰੇ ਨੀਚ ਨੇ। ਜਿਹਦੇ ਕੋਲ ਧਨ ਨਾਮ ਧਨ ਨਹੀਂ ਹੈ, ਨਿਰਧਨ ਦੇ ਨਿਰਧਨ ਕੋ ਧਨ ਦੇ ਉਹਦੇ ਵਾਸਤੇ ਤੇਰਾ ਨਾਮ ਜੇ ਹੋ ਜਾ ਧਨਵਾਨ ਹੋ ਜਾ।
ਨਿਥਾਵੇਂ
ਕੋ ਨਾਮ ਤੇਰਾ ਥਾਂ, ਜੇ ਕੋਈ ਨਾ ਥਾਂ ਹੈ ਉਹਦੇ ਵਾਸਤੇ ਤੇਰਾ ਜਿਹੜਾ ਨਾਮ ਆ ਥਾਂ ਹੋ ਜਾਂਦਾ। ਔਖੀ ਮਤਲਬ ਹੈ, ਇਹ ਗੱਲ ਬੜੀ ਔਖੀ ਹੈ, ਇਹ ਗੱਲ ਬੜੀ ਘੁਮਾ ਕੇ ਮਾਰੀ ਹੋਈ ਹੈ ਤਾਂ ਸਿੱਧੇ ਜੇ ਲਫ਼ਜ਼ ਦੇਖਣ ਨੂੰ ਤਾਂ ਗੱਲ ਸਿੱਧੀ ਜੀ ਲੱਗਦੀ ਹੈ, ਇਹਦੀ ਬਹੁਤੀ ਵਿਆਖਿਆ ਗੁਰਮੁਖੀ ਨੂੰ ਮਿਲਦੀ।
ਅੱਛਾ ਜੀ,
ਇਸ ਪਾਸ ਦੀ ਗੁਰਬਾਣੀ ਕੋਈ ਪੰਕਤੀ ਨਹੀਂ ਮੇਰੇ ਕੋਲ ਜਿਹੜੀ ਮੈਂ ਮਿਸਾਲ ਦੇਣਾ ਇਹਦੀ, ਡਾਇਰੈਕਟ ਮਿਸਾਲ ਨਹੀਂ ਦਿੱਤੀ ਜਾ ਸਕਦੀ, ਜੇ ਸਮਝ ਹੈਗੀ ਤਾਂ ਇਹ ਤਾਂ ਬੁੱਝੀ ਇਹ ਬੁੱਝਣ ਵਾਲੀ ਗੱਲ ਹੈ। ਨਿਥਾਵੇਂ ਕੋ ਨਾਉ ਤੇਰਾ ਥਾਉ, ਜਿੰਨੇ ਲੋਕ ਸੰਸਾਰ ਜਿੰਨੇ ਸੰਸਾਰੀ ਨੇ ਸਾਰੇ ਨਿਥਾਵੇਂ ਨੇ, ਕਿਉਂ ਕਹਿੰਦਾ ਬਾਹਰ ਪਰਦੇਸੀ ਜੇਠੀ ਹੈ ਸਭ ਦੇਸ ਪਰਾਇਆ। ਜਿੰਨਾ ਚਿਰ ਮਨ ਪਰਦੇਸੀ ਹੈ ਸੰਸਾਰ ਕਿਆ ਦੇਸ ਪਰਾਇਆ, ਉਹਦਾ ਆਪਣਾ ਦੇਸ ਨਹੀਂ ਹੈ, ਇਹ ਤਾਂ ਥਾਵਾਂ ਕੇ ਹੈ, ਥਾਵਾਂ ਨਹੀਂ ਲੱਗ ਵਰਤਿਆ, ਸਭ ਦੇਸ ਪਰਾਇਆ ਕਹਿਤਾ। ਹੈਲੋ,
ਹਾਂਜੀ ਹਾਂਜੀ,
ਉਹਦਾ ਨੀ ਜੇ ਤਾਂ ਉਹ ਤਾਂ ਥਾਵਾਂ ਹੀ ਹੈ।
ਹਾਂਜੀ,
ਪਰ ਜੇ ਉਹਨੂੰ ਨਾਮ ਧਰ ਮਿਲ ਗਿਆ ਥਾਂ ਵਾਲਾ, ਉਹ ਤਾਂ ਦਰਗਾਹ ਚਲਿਆ ਗਿਆ, ਆਪਣੇ ਘਰ ਚਲਿਆ ਗਿਆ, ਨਿਜਘਰ ਜਿਹੜਾ ਨਾਮ ਵਾਲਾ ਨਿਜਘਰ ਦਾ ਵਾਸੀ ਹੋ ਜਾਂਦਾ, ਥਾਂ ਵਾਲਾ ਹੋ ਜਾਂਦਾ।
ਠੀਕ ਹੈ।